ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਆਪਣਾ ਗੁਰ ਸੇਵ ਸਦਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਆਪਣਾ ਗੁਰ ਸੇਵ ਸਦਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸਰਣ ਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਓ ਲਿਵ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰਦੇ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ, ਮੇਰੇ ਮਨ ਜਾਪ ਪ੍ਰਭ ਕਾ ਨਾਉ। ਸਤਿਗੁਰੂ ਜੀ ਜਗਿਆਸੂ ਰੂਪ ਹੋ ਕੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਿੱਖਿਆ ਦਿੰਦੇ ਹਨ ਕਿ ਹੇ ਮਨ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰ। ਕਿਉਂਕਿ ਸਾਧ ਸੰਗਤ ਜੀ, ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਥਮ ਬਾਣੀ ਉਚਾਰਨ ਕੀਤੀ ਹੈ, ਉਸਦਾ ਨਾਮ ਸਤਿਗੁਰਾਂ ਨੇ ਰੱਖਿਆ ਹੈ ਜਪ ਸਾਹਿਬ। ਸਤਿਕਾਰ ਵਜੋਂ ਆਪਾਂ ਕਹਿੰਦੇ ਹਾਂ ਜਪ ਜੀ ਸਾਹਿਬ। ਇਸੇ ਪ੍ਰਕਾਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਪ੍ਰਥਮ ਬਾਣੀ ਉਚਾਰਨ ਕੀਤੀ ਹੈ ਉਸਦਾ ਨਾਮ ਰੱਖਿਆ ਹੈ ਜਾਪ ਸਾਹਿਬ। ਭਾਵ ਇਹ ਕਿ ਜਪ ਜੋ ਹੈ ਉਹ ਜਾਪ ਦਾ ਰੂਪ ਹੋ ਜਾਵੇ। ਜਾਪ ਤੋਂ ਭਾਵ ਕਿ ਲਗਾਤਾਰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ, ਰਸਨਾ ਦੇ ਨਾਲ ਵੱਧ ਤੋਂ ਵੱਧ ਅਭਿਆਸ ਕਰਨਾ। ਇਹ ਅਲੱਗ ਅਲੱਗ ਤਰ੍ਹਾਂ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ। ਕਦੇ ਸਿਮਰਨ ਦੀ ਗੱਲ ਕਹੀ ਗਈ ਹੈ, ਕਦੇ ਆਰਾਧਨ ਦੀ ਗੱਲ ਕਹੀ ਗਈ ਹੈ, ਕਦੇ ਜਪਣ ਦੀ ਗੱਲ ਕਹੀ ਗਈ ਹੈ। ਔਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੁੰਦਾ ਕੀ ਹੈ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਿਲਦਾ ਕੀ ਹੈ, ਇਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਦੱਸਦੇ ਹਨ। ਸੁਖ ਸਹਿਜ ਆਨੰਦ ਪਾਵੈ ਮਿਲੀ ਨਿਰਮਲ ਥਾਉ। ਸੰਸਾਰੀ ਸੁੱਖ ਮਿਲਦੇ ਹਨ, ਆਤਮਕ ਅਡੋਲਤਾ ਮਿਲਦੀ ਹੈ, ਆਤਮਕ ਆਨੰਦ ਮਿਲਦਾ ਹੈ, ਸਦੀਵ ਕਾਲ ਵਾਸਤੇ ਜੋ ਥਾਂ ਹੈ ਉਹ ਪ੍ਰਾਪਤ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਹੁਤ ਸੁੰਦਰ ਢੰਗ ਦੇ ਨਾਲ ਫਰਮਾਉਂਦੇ ਹਨ। ਉਹ ਕਹਿੰਦੇ ਜਿਸ ਤਰ੍ਹਾਂ ਹੀਰਾ ਹੱਥ ਦੇ ਉੱਪਰ ਰੱਖਿਆ ਹੋਇਆ ਬਹੁਤ ਛੋਟਾ ਜਿਹਾ ਪ੍ਰਤੀਤ ਹੁੰਦਾ ਹੈ, ਪਰ ਜਦ ਉਸ ਹੀਰੇ ਦੀ ਬਾਜ਼ਾਰ ਦੇ ਵਿੱਚ ਕੀਮਤ ਪੈਂਦੀ ਹੈ ਫਿਰ ਭੰਡਾਰੇ ਭਰ ਜਾਂਦੇ ਹਨ। ਆਮ ਤੌਰ 'ਤੇ ਜਗਿਆਸੂ ਦਾ ਇਹੀ ਸਵਾਲ ਹੁੰਦਾ ਹੈ ਕਿ ਜੇਕਰ ਆਪਾਂ ਗੁਰੂ ਦੀ ਬਾਣੀ ਪੜ੍ਹਾਂਗੇ, ਜੇਕਰ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਨੂੰ ਮਿਲੇਗਾ ਕੀ? ਸਾਧ ਸੰਗਤ ਜੀ, ਇੱਥੇ ਜੋ ਮਿਲਦਾ ਹੈ ਇਹ ਜਪ ਕੇ ਹੀ ਪਤਾ ਚੱਲਦਾ ਹੈ, ਉਸ ਤੋਂ ਪਹਿਲਾਂ ਪਤਾ ਨਹੀਂ ਚੱਲਦਾ। ਜੇਕਰ ਪਹਿਲਾਂ ਪਤਾ ਚੱਲ ਜਾਵੇ ਫਿਰ ਸਾਰਾ ਸੰਸਾਰ ਪਰਮਾਤਮਾ ਦਾ ਨਾਮ ਜਪਣ ਲੱਗ ਪਵੇ। ਪਰ ਇਹ ਉਹਨਾਂ ਨੂੰ ਹੀ ਪਤਾ ਚੱਲਦਾ ਹੈ ਜਿਹੜੀ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ। ਦੂਸਰੀ ਉਦਾਹਰਣ ਭਾਈ ਸਾਹਿਬ ਜੀ ਹੁੰਡੀ ਦੀ ਦਿੰਦੇ ਹਨ ਕਿ ਜਿਸ ਤਰੀਕੇ ਦੇ ਨਾਲ ਹੁੰਡੀ ਜਿਹੜੀ ਹੈ ਇੱਕ ਪਾਸਿਓਂ ਸ਼ਾਹੂਕਾਰ ਲਿਖ ਦਿੰਦਾ ਹੈ, ਦੂਸਰੇ ਪਾਸੇ ਤੋਂ ਸ਼ਾਹੂਕਾਰ ਉਸਨੂੰ ਪ੍ਰਵਾਨ ਕਰ ਲੈਂਦਾ ਹੈ, ਉਸਦੀ ਕੀਮਤ ਅਦਾ ਕਰ ਦਿੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਗੁਰੂ ਦਾ ਸ਼ਬਦ, ਇਹ ਪਰਮਾਤਮਾ ਦਾ ਨਾਮ ਸੱਚਖੰਡ ਦੀ ਹੁੰਡੀ ਹੈ। ਹੁੰਡੀ ਜਿਸ ਤਰ੍ਹਾਂ ਅੱਜ ਕੱਲ੍ਹ ਚੈੱਕ ਹੁੰਦੇ ਹਨ, ਕਾਗਜ਼ ਦਾ ਇੱਕ ਟੁਕੜਾ ਹੀ ਹੈ ਨਾ, ਬੈਂਕ ਦੇ ਵਿੱਚ ਲੈ ਜਾਓ ਬਹੁਤ ਸਾਰੀ ਮਾਇਆ ਮਿਲ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਇੱਕ ਹੁੰਡੀ ਦੀ ਤਰ੍ਹਾਂ ਹੈ, ਇਹ ਸੱਚਖੰਡ ਦੀ ਹੁੰਡੀ ਹੈ। ਤੀਸਰੀ ਉਦਾਹਰਣ ਭਾਈ ਸਾਹਿਬ ਜੀ ਨੇ ਦਿੱਤੀ ਹੈ, ਕਹਿੰਦੇ ਜਿਸ ਤਰ੍ਹਾਂ ਬੋੜ ਦਾ ਬੀਜ ਬਹੁਤ ਛੋਟਾ ਜਿਹਾ ਹੁੰਦਾ ਹੈ, ਪਰ ਜਦ ਕਿਧਰੇ ਉਹ ਉੱਗ ਪਵੇ ਜਾਂ ਬੀਜ ਦਿੱਤਾ ਜਾਵੇ ਫਿਰ ਕਹਿੰਦੇ ਸਮਾਂ ਪਾ ਕੇ ਉਹ ਬਹੁਤ ਵੱਡਾ ਬਿਰਸ਼ ਬਣ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਪਰਮਾਤਮਾ ਦੇ ਨਾਮ ਜਪਣ ਦੀ ਮਹਿਮਾ ਦਾ, ਪਰਮਾਤਮਾ ਦੇ ਨਾਮ ਦੇ ਰਸ ਦਾ ਕੁਝ ਪਤਾ ਨਹੀਂ ਚੱਲਦਾ। ਭਾਈ ਸਾਹਿਬ ਜੀ ਦੇ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇ, ਤਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਹੁੰਡੀ ਬਰ ਬੰਦੇ ਲਾਗਤ ਨਾ ਭਾਰ ਕਛੂ, ਆਗੇ ਜਾਏ ਤੇ ਪਾਈਅਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਹਿ ਬਿਬਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਕਹਿੰਦੇ ਇਸੇ ਪ੍ਰਕਾਰ ਪਿਆਰੀ ਸਾਧ ਸੰਗਤ ਜੀ, ਗੁਰੂ ਦੀ ਬਾਣੀ, ਪਰਮਾਤਮਾ ਦਾ ਨਾਮ ਬਹੁਤ ਵੱਡੀ ਕੀਮਤ ਰੱਖਦਾ ਹੈ, ਪਰ ਉਹਨਾਂ ਨੂੰ ਇਸ ਕੀਮਤ ਦਾ ਪਤਾ ਚੱਲਦਾ ਹੈ ਜਿਹੜੀ ਆਪਣੀ ਰਸਨਾ ਦੇ ਨਾਲ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ, ਜਪ ਕਰਨਾ ਸ਼ੁਰੂ ਕਰ ਦਿੰਦੇ ਹਨ, ਉਹਨਾਂ ਨੂੰ ਹੀ ਪਤਾ ਚੱਲਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਤਰੀਕੇ ਦੇ ਨਾਲ ਲੜੀਵਾਰ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਦੇ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ, ਆਪਣਾ ਗੁਰ ਸੇਵ ਸਦਹੀ, ਰਮਹੁ ਗੁਣ ਗੋਬਿੰਦ।
ਧੰਨ ਧੰਨ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਗੁਜਰੀ ਰਾਗ ਦੇ ਅੰਦਰ ਸਾਨੂੰ ਸਮਝਾ ਰਹੇ ਹਨ। ਸ਼ਬਦ ਦੇ ਆਰੰਭ ਦੀ ਪੰਕਤੀ ਹੈ ਆਪਣਾ ਗੁਰਸੇਵ ਸਦ ਹੀ। ਸਤਿਗੁਰੂ ਜੀ ਕਹਿੰਦੇ ਜੋ ਗੁਰਦੇਵ ਸਤਿਗੁਰੂ ਜੀ ਹਨ ਉਹਨਾਂ ਨੂੰ ਸੇਵਨਾ ਕਰੋ, ਉਹਨਾਂ ਨੂੰ ਯਾਦ ਕਰੋ, ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰੋ। ਬਹੁਤ ਸਾਰੇ ਸ਼ਬਦ ਐਸੇ ਆਏ ਹਨ ਜਿੱਥੇ ਇਹ ਸ਼ਬਦ ਵਰਤੇ ਹੋਏ ਹਨ, ਜਿਸ ਤਰ੍ਹਾਂ ਬਚਨ ਆਉਂਦੇ ਹਨ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਘਰ ਆਏ। ਆਮ ਵਿਅਕਤੀ ਇਹ ਸੋਚਦਾ ਹੈ ਵੀ ਸਾਡਾ ਗੁਰੂ ਦੇ ਨਾਲ ਕੀ ਰਿਸ਼ਤਾ ਹੈ, ਸਾਡਾ ਗੁਰੂ ਦੇ ਨਾਲ ਕੀ ਸੰਬੰਧ ਹੈ। ਇਹ ਜੋ ਆਪਣਾ ਸ਼ਬਦ ਹੈ ਇਹ ਸਾਧ ਸੰਗਤ ਜੀ ਬਹੁਤ ਪ੍ਰਭਾਵਿਤ ਕਰਦਾ ਹੈ। ਜੀਵ ਗੁਰੂ ਦੇ ਨਾਲ ਜਾਂ ਪਰਮਾਤਮਾ ਦੇ ਨਾਲ ਆਪਣੇ ਸੰਬੰਧ ਆਪਣੇ ਰਿਸ਼ਤੇ ਨੂੰ ਸਮਝ ਨਹੀਂ ਪਾਉਂਦਾ, ਜਿਸ ਕਰਕੇ ਇਹ ਪਰਮਾਤਮਾ ਦੇ ਨਾਲ ਜੁੜ ਨਹੀਂ ਪਾਉਂਦਾ। ਜਿਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਹ ਸੰਤਾਨ ਮੇਰੀ ਹੈ, ਇਹ ਪਤੀ ਮੇਰਾ ਹੈ, ਇਹ ਪਤਨੀ ਮੇਰੀ ਹੈ, ਇਹ ਭਰਾ ਮੇਰਾ ਹੈ, ਇਹ ਮਾਤਾ ਪਿਤਾ ਮੇਰੇ ਹਨ, ਇਹ ਸੰਬੰਧੀ ਮੇਰੇ ਹਨ, ਸਾਰਿਆਂ ਦੇ ਨਾਲ ਮੇਰਾ ਸ਼ਬਦ ਵਰਤਦਾ ਹੈ। ਪਰ ਕਦੇ ਸ਼ਰਧਾ ਨਾਲ, ਪਿਆਰ ਨਾਲ, ਕਦੇ ਅਪਣੱਤ ਨਾਲ ਇਹ ਸ਼ਬਦ ਨਹੀਂ ਵਰਤਦਾ ਵੀ ਮੇਰਾ ਗੁਰੂ ਹੈ। ਸਤਿਗੁਰਾਂ ਦੇ ਬਚਨ ਪੜ੍ਹੀਏ ਕਿਵੇਂ ਅਪਣੱਤ ਦੇ ਨਾਲ ਸ਼ਬਦ ਵਰਤਦੇ ਹਨ। ਮੇਰਾ ਸਤਿਗੁਰ ਰਖਵਾਲਾ ਹੋਆ, ਕਹਿੰਦੇ ਮੇਰਾ ਸਤਿਗੁਰੂ ਮੇਰੀ ਰੱਖਿਆ ਕੀਤੀ ਹੈ। ਮੇਰੇ ਸਤਿਗੁਰ ਨੇ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਿਰੋਵਾ। ਸਧਾਰਨ ਜੀਵ ਕਹਿੰਦਾ ਹੈ, ਸੋਚਦਾ ਹੈ ਕਿ ਗੁਰੂ ਦੇ ਨਾਲ ਸਾਡਾ ਕੀ ਸੰਬੰਧ ਹੈ, ਗੁਰੂ ਨੇ ਸਾਡੇ ਉੱਪਰ ਕੀ ਪਰਉਪਕਾਰ ਕੀਤੇ ਹਨ, ਸਾਨੂੰ ਗੁਰੂ ਦੀ ਕੀ ਲੋੜ ਹੈ, ਸਾਨੂੰ ਧਰਮ ਦੀ ਕੀ ਲੋੜ ਹੈ। ਬਈ ਆਪਣਾ ਕੰਮ ਤਾਂ ਰੋਟੀ ਕਮਾਉਣਾ ਹੈ, ਰੋਟੀ ਖਾਣਾ ਹੈ, ਕੰਮ ਕਾਜ ਕਰਨਾ ਹੈ, ਸਾਡਾ ਧਰਮ ਦੇ ਨਾਲ ਕੀ ਵਾਸਤਾ ਹੈ। ਆਮ ਬੰਦਾ ਇੰਜ ਹੀ ਸੋਚਦਾ ਹੈ। ਪਰ ਸਾਧ ਸੰਗਤ ਜੀ ਜੇਕਰ ਆਪਾਂ ਗੰਭੀਰਤਾ ਦੇ ਨਾਲ ਦੇਖੀਏ ਫਿਰ ਪਤਾ ਚੱਲਦਾ ਹੈ ਵੀ ਜਿਸ ਮੁਕਾਮ 'ਤੇ ਅੱਜ ਆਪਾਂ ਖੜ੍ਹੇ ਹਾਂ ਇਹ ਸਾਰੇ ਸਤਿਗੁਰਾਂ ਦੀ ਦੇਣ ਹੈ। ਕਿਵੇਂ ਦਸ ਸਰੂਪਾਂ ਦੇ ਵਿੱਚ, ਦਸ ਪਾਤਸ਼ਾਹੀਆਂ ਦੇ ਰੂਪਾਂ ਦੇ ਵਿੱਚ ਸਤਿਗੁਰੂ ਜੀ ਨੇ ਵਿਚਰ ਕੇ ਕਿਵੇਂ ਕਿਵੇਂ ਪਰਉਪਕਾਰ ਕੀਤੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸ ਤਰੀਕੇ ਦੇ ਨਾਲ ਦੱਸਿਆ ਕਿ ਬਾਹਰ ਦੇ ਲਿਬਾਸ ਧਾਰਨ ਕਰਨ ਦੇ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ, ਜਿੰਨਾ ਚਿਰ ਤੱਕ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਾ ਕੀਤਾ ਜਾਵੇ। ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ, ਇਹ ਜਨੇਉ ਜੀ ਕਾ ਹਈ ਤਾਂ ਪਾਂਡੇ ਘਤ। ਕਿਵੇਂ ਜੋਗੀ ਨੂੰ ਸਮਝਾਇਆ, ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜ੍ਹਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਔਰ ਕਿਵੇਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇਰਾ ਤੇਰਾ ਤੋਲਣ ਦੀ ਜਾਚ ਸਿਖਾਈ। ਜੇ ਤੇਰਾ ਆਖੀਏ ਫਿਰ ਘਾਟਾ ਕੋਈ ਨਹੀਂ ਪੈਂਦਾ, ਫਿਰ ਬਰਕਤਾਂ ਹੀ ਪੈਂਦੀਆਂ ਹਨ। ਘਾਟਾ ਉਦੋਂ ਹੀ ਪੈਂਦਾ ਹੈ ਜਦ ਬੰਦਾ ਕਹਿੰਦਾ ਹੈ ਵੀ ਇਹ ਮੇਰਾ ਹੈ, ਇਹ ਮੇਰਾ ਹੈ। ਜਦ ਤੇਰਾ ਤੇਰਾ ਆਖਣ ਲੱਗੇ ਫਿਰ ਘਾਟਾ ਨਹੀਂ ਪੈਂਦਾ। ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਾਜੀ ਮੁੱਲਾਂ ਨੂੰ ਸਮਝਾਇਆ ਕਿ ਹਜ਼ੂਰੀ ਦਾ ਸਬਕ ਸਿੱਖਣਾ ਚਾਹੀਦਾ ਹੈ। ਜੇ ਮਨ ਹਾਜ਼ਰ ਨਹੀਂ, ਤਨ ਦੀ ਹਾਜ਼ਰੀ ਦੇ ਨਾਲ ਬਹੁਤਾ ਲਾਭ ਨਹੀਂ ਮਿਲਦਾ। ਇਹ ਨਹੀਂ ਕਿਹਾ ਜਾ ਸਕਦਾ ਵੀ ਜੇਕਰ ਜਪ ਤਪ ਕਰੀਏ ਜੇ ਮਨ ਹਾਜ਼ਰ ਨਾ ਹੋਵੇ ਬਿਲਕੁਲ ਲਾਭ ਨਹੀਂ ਮਿਲਦਾ, ਇਹ ਤਾਂ ਨਹੀਂ ਆਪਾਂ ਕਹਿ ਸਕਦੇ। ਕੁਝ ਨਾ ਕੁਝ ਤਾਂ ਮਿਲਦਾ ਹੈ, ਪਰ ਜੇ ਕਿਧਰੇ ਮਨ ਹਾਜ਼ਰ ਹੋਵੇ ਫਿਰ ਕਿੰਨੀਆਂ ਬਰਕਤਾਂ ਮਿਲਦੀਆਂ ਹਨ ਉਹਨਾਂ ਨੂੰ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਕਾਜੀ ਮੁੱਲਾਂ ਨੂੰ ਨਹੀਂ, ਸਤਿਗੁਰੂ ਜੀ ਨੇ ਸਾਰੀ ਖਲਕਤ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਦ ਵੀ ਭਗਤੀ ਕਰੋ, ਜਦ ਵੀ ਜਪ ਤਪ ਕਰੋ, ਮਨ ਦੀ ਹਾਜ਼ਰੀ ਜ਼ਰੂਰੀ ਹੈ। ਮਨ ਨੂੰ ਹਜ਼ੂਰੀ ਦੇ ਵਿੱਚ ਲਿਆਓ। ਚਾਰ ਉਦਾਸੀਆਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਧਰੇ ਇਹ ਹੱਕ ਸੱਚ ਦਾ ਉਪਦੇਸ਼ ਦਿੱਤਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਵੀ ਜਿੰਨਾ ਚਿਰ ਤੱਕ ਜੀਵਨ ਦੇ ਵਿੱਚ ਸੰਤੋਖ ਨਹੀਂ ਉਹਨਾਂ ਚਿਰ ਤੱਕ ਧਰਮ ਦੇ ਰਸਤੇ ਦੇ ਉੱਪਰ ਚੱਲਿਆ ਹੀ ਨਹੀਂ ਜਾ ਸਕਦਾ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਪਰਮਾਤਮਾ ਦਾ ਰਾਹ ਕਿਹਨਾਂ ਨੂੰ ਲੱਭਦਾ ਹੈ? ਜਿਹੜੇ ਧਰਮ ਦੀ ਕਿਰਤ ਕਰਦੇ ਹਨ ਅਤੇ ਧਰਮ ਦੀ ਕਿਰਤ ਦੇ ਵਿੱਚੋਂ ਫਿਰ ਕੁਝ ਹਿੱਸਾ ਕੱਢਦੇ ਹਨ ਉਹਨਾਂ ਨੂੰ ਧਰਮ ਦਾ ਰਸਤਾ ਦਿਖਾਈ ਦਿੰਦਾ ਹੈ। ਇਹ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਖਲਕਤ ਵਾਸਤੇ ਹੀ ਕੀਤਾ ਹੈ, ਜਿਤਨੇ ਜਿਤਨੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਸਤਿਗੁਰਾਂ ਨੇ ਕੌਤਕ ਵਰਤਾਏ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਹੁਕਮ ਮੰਨਣ ਦੇ ਪੂਰਨੇ ਪਾਏ ਵੀ ਜਿੰਨਾ ਚਿਰ ਤੱਕ ਗੁਰੂ ਦਾ ਹੁਕਮ ਨਾ ਮੰਨਿਆ ਜਾਵੇ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ। ਜਿਸ ਤਰੀਕੇ ਦੇ ਨਾਲ ਸੰਪਰਦਾਇ ਮਹਾਂਪੁਰਸ਼ ਇੱਕ ਗਾਥਾ ਦਾ ਜ਼ਿਕਰ ਕਰਿਆ ਕਰਦੇ ਹਨ, ਉਹ ਕਹਿੰਦੇ ਇੱਕ ਵਿਅਕਤੀ ਰੋਜ਼ ਮੰਦਰ ਦੇ ਵਿੱਚ ਕਥਾ ਸੁਣਨ ਵਾਸਤੇ ਜਾਇਆ ਕਰਦਾ ਸੀ ਔਰ ਕਹਿੰਦੇ ਵੀ ਇੱਕ ਦਿਨ ਉਸਨੂੰ ਕਿਧਰੇ ਕੰਮ ਪੈ ਗਿਆ। ਆਪਣੇ ਪੁੱਤਰ ਨੂੰ ਆਖਣ ਲੱਗਾ ਵੀ ਬੇਟਾ ਅੱਜ ਤੂੰ ਕਥਾ ਸੁਣਿਆ, ਆਪਾਂ ਮੰਦਰ ਦੇ ਵਿੱਚ ਜਾਣ ਤੋਂ ਬਗੈਰ ਦੁਕਾਨ ਨਹੀਂ ਖੋਲਦੇ, ਕੋਈ ਕੰਮ ਕਾਜ ਨਹੀਂ ਕਰਦੇ। ਪੁੱਤਰ ਚਲਿਆ ਗਿਆ, ਮੰਦਰ ਦੇ ਵਿੱਚ ਕਥਾ ਹੋ ਰਹੀ ਸੀ ਵੀ ਗਊ ਜਿਹੜੀ ਹੈ ਇਸਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਇਸ ਦੇ ਵਿੱਚ ਬਹੁਤ ਸਾਰੇ ਦੂਸਰੇ ਪਸ਼ੂਆਂ ਦੇ ਨਾਲੋਂ ਜ਼ਿਆਦਾ ਸ਼ੁੱਭ ਗੁਣ ਹਨ, ਇਹ ਸਤਿਕਾਰਯੋਗ ਹੈ, ਇਸ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਘਰ ਦੇ ਵਿੱਚ ਆਇਆ, ਦੁਕਾਨ ਦੇ ਉੱਪਰ ਬੈਠਾ ਸੀ, ਕਹਿੰਦੇ ਇੱਕ ਗਊ ਆਈ, ਉਹ ਆ ਕੇ ਦੁਕਾਨ ਤੋਂ ਕੁਝ ਵੜੇਵੇਂ ਜਿਹੜੇ ਸਨ ਉਹ ਖਾਣ ਲੱਗ ਪਈ। ਜਿਹੜਾ ਬੱਚਾ ਸੀ ਆਰਾਮ ਦੇ ਨਾਲ ਬੈਠਾ ਰਿਹਾ, ਪਿਤਾ ਆ ਕੇ ਵੱਡਾ ਸਾਰਾ ਸੋਟਾ ਪਕੜ ਕੇ ਉਸ ਗਊ ਨੂੰ ਮਾਰਨ ਲੱਗ ਪਿਆ। ਬੇਟਾ ਆਖਣ ਲੱਗਾ ਵੀ ਇਹ ਕੀ ਕਰ ਰਹੇ ਹੋ, ਮੈਂ ਤਾਂ ਕਥਾ ਸੁਣ ਕੇ ਆਇਆ ਹਾਂ ਵੀ ਇਹ ਮਾਤਾ ਦਾ ਦਰਜਾ ਰੱਖਦੀ ਹੈ। ਪਿਤਾ ਆਖਣ ਲੱਗੇ ਕਿ ਪੁੱਤਰ ਜੇਕਰ ਮੈਂ ਤੇਰੇ ਵਰਗਾ ਹੁੰਦਾ ਤਾਂ ਅੱਜ ਨੂੰ ਦੁਕਾਨ ਨੂੰ ਲੁਟਾ ਦਿੰਦਾ, ਮੇਰਾ ਤਾਂ ਕਾਰੋਬਾਰ ਹੀ ਠੱਪ ਹੋ ਜਾਂਦਾ। ਇਹ ਸਾਧ ਸੰਗਤ ਜੀ, ਸੰਪਰਦਾਇ ਮਹਾਂਪੁਰਸ਼ਾਂ ਦੀਆਂ ਗਾਥਾਵਾਂ ਕੋਈ ਹਾਸੇ ਮਜ਼ਾਕ ਵਾਲੀਆਂ ਨਹੀਂ ਹਨ, ਇਹ ਸਾਡੀ ਅੰਦਰ ਦੀ ਹਾਲਤ ਨੂੰ ਪ੍ਰਗਟ ਕਰਦੀਆਂ ਹਨ, ਬਿਆਨ ਕਰਦੀਆਂ ਹਨ। ਆਪਾਂ ਵੀ ਇਹੀ ਗੱਲਾਂ ਕਰਦੇ ਹਾਂ ਨਾ, ਨਹੀਂ ਜੀ ਝੂਠ ਤੋਂ ਬਗੈਰ ਤਾਂ ਸਾਡਾ ਕੰਮ ਚੱਲਦਾ ਹੀ ਨਹੀਂ, ਨਹੀਂ ਜੀ ਦੁਕਾਨਦਾਰੀ ਦੇ ਵਿੱਚ ਝੂਠ ਮਾਰਨਾ ਹੀ ਪੈਂਦਾ ਹੈ, ਬੋਲਣਾ ਹੀ ਪੈਂਦਾ ਹੈ। ਪਰ ਸਾਧ ਸੰਗਤ ਜੀ ਨਹੀਂ, ਜਿੱਥੇ ਸੱਚ ਨੇ ਕੰਮ ਕਰਨਾ ਹੈ ਉੱਥੇ ਝੂਠ ਨੇ ਨਹੀਂ ਕਰਨਾ। ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਆਖਣ ਲੱਗਾ ਬੇਟਾ ਤੈਨੂੰ ਨਹੀਂ ਪਤਾ, ਜੇ ਮੰਦਰ ਦੇ ਵਿੱਚ ਜਾਈਏ, ਧਾਰਮਿਕ ਅਸਥਾਨ 'ਤੇ ਜਾਈਏ, ਜੋ ਕੁਝ ਉੱਥੋਂ ਸੁਣੀਏ ਉੱਥੇ ਹੀ ਛੱਡ ਆਈਏ, ਘਰ ਵਿੱਚ ਨਹੀਂ ਲਿਆਉਣਾ ਚਾਹੀਦਾ। ਆਪਾਂ ਵੀ ਇਹੀ ਕੁਝ ਕਰਦੇ ਹਾਂ ਨਾ, ਨਿਰੀ ਮੰਦਰ ਦੀ ਗੱਲ ਨਹੀਂ, ਸਾਰਿਆਂ ਦੀ ਇਹੀ ਗੱਲ ਹੈ, ਇਹੀ ਹਾਲਤ ਹੈ। ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਮੰਨਣ ਦੇ ਪੂਰਨੇ ਪਾਏ, ਵੀ ਸਿੱਖ ਦਾ ਫਰਜ਼ ਹੈ ਗੁਰੂ ਦਾ ਹੁਕਮ ਮੰਨੇ, ਅੱਗੋਂ ਦਲੀਲਾਂ ਨਾ ਦੇਵੇ ਵੀ ਸ਼ਰਾਬ ਵਿੱਚ ਕਿਹੜੀ ਮਾੜੀ ਚੀਜ਼ ਪੈਂਦੀ ਹੈ, ਕੇਸ ਕੱਟਣ ਦੇ ਨਾਲ ਕੀ ਹੋ ਜਾਂਦਾ ਹੈ, ਦਲੀਲਾਂ ਨਾ ਦੇਵੇ, ਅੱਗੋਂ ਗੁਰੂ ਦਾ ਹੁਕਮ ਮੰਨੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੂਰਨੇ ਪਾਏ, ਵੀ ਜੇਕਰ ਜਵਾਨੀ ਲੰਘ ਗਈ ਹੈ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਸੇਵਾ ਸਿਮਰਨ ਕੀਤਾ ਜਾ ਸਕਦਾ ਹੈ। ਭਗਤਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਜਦੋਂ ਵੀ ਤੂੰ ਜੁੱਟ ਜਾਵੇਂ ਉਦੋਂ ਹੀ ਪਰਮਾਤਮਾ ਦਾ ਬਖਸ਼ਿਸ਼ ਦਾ ਦੁਆਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ, ਬਸ ਤੁਰਨ ਦੀ ਜ਼ਰੂਰਤ ਹੈ, ਤੁਰਨ ਦੀ ਲੋੜ ਹੈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜਾ ਥੜਾ ਬਣਾ ਰਹੇ ਸਨ, ਬਿਲਕੁਲ ਸਹੀ ਬਣਾ ਰਹੇ ਸਨ, ਗਲਤ ਨਹੀਂ ਬਣਾ ਰਹੇ ਸਨ। ਗੁਰੂ ਦੇ ਘਰ ਦੇ ਵਿੱਚ ਸਹੀ ਕੰਮ ਕਰਕੇ ਕਿਧਰੇ ਬੰਦੇ ਦੇ ਮਨ ਦੇ ਅੰਦਰ ਮਾਣ ਨਾ ਆ ਜਾਵੇ, ਹੰਕਾਰ ਨਾ ਆ ਜਾਵੇ ਵੀ ਮੈਂ ਤਾਂ ਬੜਾ ਸਹੀ ਕੰਮ ਕਰ ਰਿਹਾ ਹਾਂ। ਜਿੱਥੇ ਹੰਕਾਰ ਆ ਗਿਆ ਉੱਥੇ ਫਿਰ ਸੇਵਾ ਦਾ ਕੀ ਮਤਲਬ ਰਹਿ ਗਿਆ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਨਾ, ਬੇਟਾ ਥੜਾ ਤੁਹਾਡਾ ਚੰਗਾ ਨਹੀਂ ਬਣਿਆ। ਅੱਗੋਂ ਹੱਥ ਜੋੜ ਕੇ ਬੜੀ ਅਧੀਨਗੀ ਦੇ ਨਾਲ ਆਖਦੇ ਹਨ, ਹਾਂ ਸਤਿਗੁਰੂ ਜੀ ਵਾਕਿਆ ਹੀ ਚੰਗਾ ਨਹੀਂ ਬਣਿਆ। ਚੰਗਾ ਕਰਮ ਕਰੀਏ, ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਵੀ ਸਾਨੂੰ ਲੋਕ ਚੰਗਾ ਆਖਣ, ਪਰ ਕਹਿੰਦੇ ਅਜੇ ਤੂੰ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ। ਚੰਗਾ ਕਰਮ ਕਰੇ, ਲੋਕ ਤੈਨੂੰ ਮੰਦਾ ਆਖਣ, ਫਿਰ ਵੀ ਤੇਰੇ ਹੱਥ ਜੁੜ ਜਾਣ, ਫਿਰ ਸਤਿਗੁਰ ਦੀ ਬਖਸ਼ਿਸ਼ ਮਿਲੇਗੀ, ਫਿਰ ਰਹਿਮਤ ਮਿਲੇਗੀ। ਕਰ ਪੁੰਨੋ ਨੀਚ ਸਦਾਈਐ। ਪੁੰਨ ਕਰਕੇ, ਚੰਗੇ ਕਰਮ ਕਰਕੇ ਆਖੇ ਨਹੀਂ ਜੀ ਮੈਂ ਤਾਂ ਨੀਚਾਂ ਦਾ ਨੀਚ ਹਾਂ, ਮੈਂ ਤਾਂ ਬਹੁਤ ਮਾੜਾ ਹਾਂ, ਫਿਰ ਸਤਿਗੁਰ ਦੀ ਰਹਿਮਤ ਮਿਲਦੀ ਹੈ, ਐਵੇਂ ਨਹੀਂ ਮਿਲਦੀ। ਹੱਥ ਜੋੜ ਕੇ ਬੇਨਤੀ ਕਰਦੇ ਹਨ, ਬਾਰ ਬਾਰ ਬਖਸ਼ਿਸ਼ ਹੋ ਮੋਹੇ, ਗੁਣਹੀਣ ਅਪਰਾਧੀ ਕੋਹੀ। ਸਤਿਗੁਰੂ ਜੀ ਅਸੀਂ ਭੁੱਲਣਹਾਰ ਜੀਵ ਹਾਂ, ਤੁਸੀਂ ਬਖਸ਼ਣਹਾਰ ਹੋ, ਤੁਸੀਂ ਬਾਰ ਬਾਰ ਅਸਾਂ ਜੀਵਾਂ ਨੂੰ ਬਖਸ਼ਦੇ ਹੋ। ਔਰ ਸਾਧ ਸੰਗਤ ਜੀ, ਜਿਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਉੱਪਰ ਪਰਉਪਕਾਰ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਵਾਈ, ਸਤਿਗੁਰਾਂ ਦੇ ਪਰਉਪਕਾਰਾਂ ਨੂੰ ਕਿਧਰੇ ਭੁੱਲਿਆ ਜਾ ਸਕਦਾ ਹੈ? ਭੁੱਲਿਆ ਨਹੀਂ ਜਾ ਸਕਦਾ, ਸਾਰੇ ਹੀ ਸਤਿਗੁਰਾਂ ਨੇ ਜਿਹੜੇ ਜਿਹੜੇ ਪਰਉਪਕਾਰ ਕੀਤੇ ਹਨ। ਪਹਾੜੀ ਰਾਜਿਆਂ ਨੇ ਕਿਹਾ ਸੀ ਸਾਡੇ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰ ਦਿਓ, ਛੀਂਬਿਆਂ ਨੂੰ, ਨਾਈਆਂ ਨੂੰ, ਝੀਰਾਂ ਨੂੰ, ਮਜ਼ਬੀਆਂ ਨੂੰ ਇਹਨਾਂ ਸਾਰਿਆਂ ਨੂੰ ਤੁਸੀਂ ਇੱਕੋ ਜਗ੍ਹਾ 'ਤੇ ਅੰਮ੍ਰਿਤ ਛਕਾ ਰਹੇ ਹੋ। ਸਤਿਗੁਰੂ ਜੀ ਨੇ ਜਿਹੜੇ ਬਚਨ ਕੀਤੇ, ਇਤਿਹਾਸਕਾਰਾਂ ਨੇ ਉਹਨਾਂ ਨੂੰ ਕਲਮਬੰਦ ਕੀਤਾ ਹੈ ਕਿ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਜਿਨਕੀ ਬਰਨ ਜਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਗੁਰੂ ਦੇ ਨਾਲ ਕਿਹੜਾ ਸੰਬੰਧ ਜੋੜਿਆ ਜਾਵੇ? ਸਾਧ ਸੰਗਤ ਜੀ, ਜਿਹੜੇ ਸੰਸਾਰੀ ਸੰਬੰਧ ਹੁੰਦੇ ਹਨ ਆਪਾਂ ਦੋ ਤਰੀਕੇ ਦੇ ਨਾਲ ਜੋੜਦੇ ਹਾਂ, ਭਾਵੇਂ ਕਿਸੇ ਵੀ ਪ੍ਰਕਾਰ ਦਾ ਸੰਬੰਧ ਹੈ। ਜਾਂ ਤਾਂ ਰਾਗ ਦਾ ਸੰਬੰਧ ਜੋੜਦੇ ਹਾਂ ਜਾਂ ਫਿਰ ਦਵੈਸ਼ ਦਾ ਸੰਬੰਧ ਜੋੜਦੇ ਹਾਂ, ਜਾਂ ਤਾਂ ਕਿਸੇ ਦੇ ਨਾਲ ਹੱਦ ਤੋਂ ਵੱਧ ਮੋਹ ਕਰਦੇ ਹਾਂ ਜਾਂ ਫਿਰ ਕਿਸੇ ਦੇ ਨਾਲ ਹੱਦ ਤੋਂ ਵੱਧ ਈਰਖਾ ਕਰਦੇ ਹਾਂ, ਦਵੈਸ਼ ਕਰਦੇ ਹਾਂ। ਭਾਵੇਂ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਹੈ ਕਿ ਸਾਂਝ ਕਰੀਜੈ ਗੁਣਾ ਕੇਰੇ, ਛੋੜ ਅਵਗੁਣ ਚੱਲੀਏ। ਜੇ ਗੁਣਾਂ ਦਾ ਸੰਬੰਧ ਦੇਖਣ ਲੱਗੇ ਫਿਰ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਗੁਣ ਜਿਹੜਾ ਹੈ ਨਾ ਦਿਖਾਈ ਦੇ ਜਾਂਦਾ ਹੈ। ਕੋਈ ਐਸਾ ਸਰੀਰ ਨਹੀਂ ਜਿਸ ਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਨਾ ਪਾਇਆ ਹੋਵੇ, ਇਸ ਕਰਕੇ ਸਾਰਿਆਂ ਦੇ ਨਾਲ ਸੰਬੰਧ ਜੁੜ ਸਕਦਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਇਸ ਕਰਕੇ ਸਾਰਿਆਂ ਦੇ ਨਾਲ ਸੰਬੰਧ ਜੁੜ ਸਕਦਾ ਹੈ। ਦੋ ਤਰੀਕੇ ਦਾ ਆਪਾਂ ਸੰਬੰਧ ਜੋੜਦੇ ਹਾਂ, ਜਾਂ ਰਾਗ ਦਾ ਜਾਂ ਦਵੈਸ਼ ਦਾ। ਪਰ ਕਬੀਰ ਸਾਹਿਬ ਜੀ ਦੇ ਬਚਨ ਹਨ ਕਿ ਐਸਾ ਕੋਈ ਵਿਵੇਕੀ, ਆਪਾਂ ਸੰਸਾਰ ਦੇ ਵਿੱਚ ਵੀ ਵਿਚਰਨਾ ਹੈ, ਆਪਾਂ ਵਿਵੇਕ ਦਾ ਸੰਬੰਧ ਜੋੜਨਾ ਹੈ, ਨਾ ਕਿਸੇ ਦੇ ਨਾਲ ਬਹੁਤਾ ਮੋਹ ਕਰਨਾ ਹੈ, ਨਾ ਕਿਸੇ ਦੇ ਨਾਲ ਬਿਨਾਂ ਮਤਲਬ ਤੋਂ ਈਰਖਾ ਦਵੈਸ਼ ਕਰਨੀ ਹੈ। ਜਿੰਨਾ ਕੁ ਕਿਸੇ ਦਾ ਸਤਿਕਾਰ ਬਣਦਾ ਹੈ ਓਨਾ ਕਰਨਾ ਹੈ, ਜਿੰਨਾ ਕੁ ਕਿਸੇ ਦੇ ਨਾਲ ਪਿਆਰ ਕਰਨ ਦੀ ਜ਼ਰੂਰਤ ਹੈ ਉਹ ਕਰਨੀ ਹੈ, ਉਹ ਸਾਡਾ ਫਰਜ਼ ਬਣਦਾ ਹੈ। ਜੇਕਰ ਆਪਾਂ ਉਸ ਤੋਂ ਮੂੰਹ ਮੋੜਦੇ ਹਾਂ ਫਿਰ ਆਪਾਂ ਨੂੰ ਵਿਵੇਕ ਦਾ ਸੰਬੰਧ ਰੱਖਣ ਦੀ ਜਾਚ ਨਹੀਂ। ਇਹ ਬੜੀਆਂ ਬਰੀਕ ਰਮਜਾਂ ਹਨ, ਸੰਸਾਰ ਦੇ ਵਿੱਚ ਹੀ ਵਿਚਰਨਾ ਨਾ ਆਵੇ, ਨਿਰੰਕਾਰ ਦੇ ਨਾਲ ਸਾਂਝ ਨਹੀਂ ਪੈ ਸਕਦੀ, ਗੁਰੂ ਦੇ ਨਾਲ ਸਾਂਝ ਨਹੀਂ ਪੈ ਸਕਦੀ। ਕਿਸੇ ਦੇ ਨਾਲ ਹੱਦ ਤੋਂ ਵੱਧ ਮੋਹ ਕਰੀ ਚੱਲੇ ਜਾਂਦੇ ਹਾਂ, ਕਿਸੇ ਦੇ ਨਾਲ ਹੱਦ ਤੋਂ ਵੱਧ ਆਪਾਂ ਈਰਖਾ ਦਵੈਸ਼ ਕਰੀ ਜਾਂਦੇ ਹਾਂ। ਸਾਧ ਸੰਗਤ ਜੀ, ਇਸੇ ਪ੍ਰਕਾਰ ਦੇ ਨਾਲ ਗੁਰੂ ਦੇ ਨਾਲ ਵੀ ਜਿਹੜਾ ਆਪਾਂ ਸੰਬੰਧ ਜੋੜਨਾ ਹੈ ਉਹ ਮੋਹ ਦਾ ਸੰਬੰਧ ਨਹੀਂ ਜੋੜਨਾ, ਦਵੈਸ਼ ਦਾ ਵੀ ਸੰਬੰਧ ਨਹੀਂ ਜੋੜਨਾ, ਵਿਵੇਕ ਦਾ ਸੰਬੰਧ ਜੋੜਨਾ ਹੈ, ਗਿਆਨ ਦਾ ਸੰਬੰਧ ਜੋੜਨਾ ਹੈ। ਕਿਉਂਕਿ ਇਹ ਨਹੀਂ ਕਹਿਣਾ ਵੀ ਬਸ ਮੇਰਾ ਹੀ ਗੁਰੂ ਹੈ ਦੂਸਰਿਆਂ ਦਾ ਨਹੀਂ, ਇਹ ਨਹੀਂ ਕਹਿਣਾ। ਸਤਿਗੁਰ ਦੇ ਘਰ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਭਾਵੇਂ ਕਿਸੇ ਜਾਤ ਦਾ ਹੋਵੇ, ਕਿਸੇ ਪਾਤ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕੋਈ ਵੀ ਆਵੇ, ਸਤਿਗੁਰ ਨੇ ਸਾਰਿਆਂ ਦੀ ਝੋਲੀ ਦੇ ਵਿੱਚ ਕੋਈ ਨਾ ਕੋਈ ਕਿਣਕਾ ਪਾਉਣਾ ਹੁੰਦਾ ਹੈ। ਇਹ ਨਹੀਂ ਕਹਿਣਾ ਵੀ ਮੇਰਾ ਹੀ ਗੁਰੂ ਹੈ, ਬਾਕੀਆਂ ਦਾ ਕੁਝ ਨਹੀਂ ਲੱਗਦਾ। ਗੁਰੂ ਦੇ ਨਾਲ ਵਿਵੇਕ ਦਾ ਸੰਬੰਧ ਜੋੜਨਾ ਹੈ, ਗਿਆਨ ਦਾ ਸੰਬੰਧ ਜੋੜਨਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਸਨ, ਹਮਰੇ ਅਵਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਸਾਧ ਸੰਗਤ ਜੀ, ਸਤਿਗੁਰੂ ਜੀ ਮਾਤਾ ਰੂਪ ਵੀ ਹਨ, ਸਤਿਗੁਰੂ ਜੀ ਪਿਤਾ ਰੂਪ ਵੀ ਹਨ, ਸਤਿਗੁਰੂ ਜੀ ਸੰਬੰਧੀ ਰੂਪ ਵੀ ਹਨ। ਮਾਤਾ ਦੀ ਤਰ੍ਹਾਂ ਅਧਿਆਤਮਕ ਘਰ ਦੇ ਵਿੱਚ ਜਨਮ ਦਿੰਦੇ ਹਨ, ਪਿਤਾ ਦੀ ਤਰ੍ਹਾਂ ਅਧਿਆਤਮਕ ਜੀਵਨ ਨੂੰ ਪਾਲਦੇ ਹਨ, ਸੰਬੰਧੀਆਂ ਦੀ ਤਰ੍ਹਾਂ ਅਧਿਆਤਮਕ ਜੀਵਨ ਦੀ ਸਹਾਇਤਾ ਕਰਦੇ ਹਨ, ਸਾਰਾ ਕੁਝ ਹੀ ਕਰਦੇ ਹਨ। ਇਸ ਕਰਕੇ ਸਾਧ ਸੰਗਤ ਜੀ ਗੁਰੂ ਦੇ ਨਾਲ ਆਪਾਂ ਸਾਰੇ ਹੀ ਸੰਬੰਧ ਜੋੜਦੇ ਹਨ, ਮਾਤਾ ਰੂਪ ਵੀ ਹੈ, ਪਿਤਾ ਰੂਪ ਵੀ ਹੈ, ਸੰਬੰਧੀ ਰੂਪ ਵੀ ਹੈ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਆਪਣਾ ਗੁਰ ਸੇਵ ਸਦ ਹੀ। ਜੇਕਰ ਸਤਿਗੁਰੂ ਜੀ ਸਾਡੇ ਉੱਪਰ ਪਰਉਪਕਾਰ ਨਾ ਕਰਦੇ, ਜਿਸ ਮੁਕਾਮ ਤੇ ਆਪਾਂ ਖੜੇ ਹਾਂ, ਅੱਜ ਇਸ ਮੁਕਾਮ ਤੇ ਨਾ ਖੜੇ ਹੁੰਦੇ ਹਾਂ। ਤਾਂ ਹੀ ਕਵੀ ਜਨਾਂ ਦੇ ਬਚਨ ਹਨ ਕਿ ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ, ਤੁਸਕ ਜਾਤੇ ਵਰਨ, ਗਰਕ ਜਾਤੇ ਸਹਿਤ ਨਿਦਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਤ ਜਾਤੀ ਕਥਾ ਬੇਦਨ ਪੁਰਾਨ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜਾਉ ਪੈ ਕਰੁਣਾ ਨਿਧਾਨ ਕੀ। ਹਮੇਸ਼ਾ ਹੀ ਆਪਣੇ ਦਿਲ ਦਿਮਾਗ ਦੇ ਵਿੱਚ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਰੱਖੀਏ, ਚੇਤੇ ਰੱਖੀਏ। ਅਤੇ ਦੂਸਰਾ ਨੁਕਤਾ ਸਤਿਗੁਰੂ ਜੀ ਦੱਸਦੇ ਹਨ ਕਿ ਪਹਿਲਾਂ ਗੁਰੂ ਦੇ ਅੱਗੇ ਮੱਥਾ ਟੇਕੋ, ਫਿਰ ਪਰਮਾਤਮਾ ਦਾ ਨਾਮ ਜਪੋ। ਕਿਉਂਕਿ ਕਬੀਰ ਸਾਹਿਬ ਜੀ ਨੇ ਇੱਕ ਜਗ੍ਹਾ 'ਤੇ ਦੱਸਿਆ ਹੈ ਕਿ ਜੇਕਰ ਗੁਰੂ ਅਤੇ ਪਰਮਾਤਮਾ ਇਕੱਠੇ ਕਿਧਰੇ ਮੈਨੂੰ ਮੇਰੇ ਸਾਹਮਣੇ ਆ ਜਾਣ, ਪਹਿਲਾਂ ਮੈਂ ਗੁਰੂ ਦੇ ਅੱਗੇ ਮੱਥਾ ਟੇਕਾਂਗਾ, ਪਰਮਾਤਮਾ ਦੇ ਅੱਗੇ ਬਾਅਦ ਵਿੱਚ ਮੱਥਾ ਟੇਕਾਂਗਾ। ਕਿਉਂਕਿ ਮੈਨੂੰ ਪਰਮਾਤਮਾ ਬਾਰੇ ਗਿਆਨ ਨਹੀਂ ਸੀ, ਮੈਨੂੰ ਗਿਆਨ ਦਿੱਤਾ ਤਾਂ ਗੁਰੂ ਨੇ ਦਿੱਤਾ ਹੈ। ਦੂਸਰੇ ਨੰਬਰ 'ਤੇ ਦੱਸਦੇ ਹਨ ਕਿ ਰਮੋ ਗੁਣ ਗੋਬਿੰਦ, ਰਮੋ ਤੋਂ ਭਾਵ ਹੈ ਸਿਮਰਨ ਕਰਨਾ, ਯਾਦ ਕਰਨਾ। ਪਰਮਾਤਮਾ ਦੇ ਗੁਣਾਂ ਨੂੰ ਕਹਿੰਦੇ ਯਾਦ ਕਰੋ, ਉਸਦੇ ਪਰਉਪਕਾਰਾਂ ਨੂੰ ਯਾਦ ਕਰਨਾ ਚਾਹੀਦਾ ਹੈ।
ਸਾਸ ਸਾਸ ਰਾਧ ਹਰ ਹਰ ਲੈ ਜਾਈ ਮਨ ਕੀ ਚਿੰਦ।
ਫਿਰ ਕਹਿੰਦੇ ਜਪਦਿਆਂ 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 ਜਪਦਿਆਂ, ਜਿਸ ਵਕਤ ਫਿਰ ਕਹਿੰਦੇ ਸਿਮਰਨ ਦੇ ਵਿੱਚ ਗੁਰਮੁਖ ਪਹੁੰਚ ਜਾਂਦੇ ਹਨ, ਫਿਰ ਕਹਿੰਦੇ ਸਵਾਸ ਸਵਾਸ ਜਦ ਅਰਾਧਣ ਲੱਗ ਪੈਂਦੇ ਹਨ, ਕਿਉਂਕਿ ਗੁਰਮਤ ਦੇ ਵਿੱਚ ਯੋਗੀਆਂ ਦੇ ਵਾਂਗ ਸਵਾਸ ਸਵਾਸ ਨਹੀਂ ਜਪਣਾ, ਪ੍ਰਾਣਾਯਾਮ ਨਹੀਂ ਕਰਨਾ, ਹੱਠ ਯੋਗ ਗੁਰਮਤ ਦੇ ਵਿੱਚ ਨਹੀਂ ਦੱਸਿਆ ਗਿਆ। ਦੋ ਰਸਤੇ ਹਨ ਸਾਧ ਸੰਗਤ ਜੀ, ਜੈਸੇ ਚੀਟੀ ਕਰਮ ਕਰਮ ਕੇ ਬਿਰਖ ਚੜ੍ਹੈ, ਪੰਛੀ ਉੱਡ ਜਾਏ ਵੈਸੇ ਬਿਰਖ ਹੀ ਪੈ ਜਾਏ ਕੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅਗਰ ਕੀੜੀ ਨੇ ਫਲ ਦੇ ਤੱਕ ਅੱਪੜਨਾ ਹੈ ਤਾਂ ਉਹ ਸਹਿਜੇ ਸਹਿਜੇ ਫਲ ਤੱਕ ਜਾਵੇਗੀ, ਪਹਿਲਾਂ ਟਾਹਣੇ ਦੇ ਉੱਪਰ ਚੜੇਗੀ, ਫਿਰ ਛੋਟੀਆਂ ਟਾਹਣੀਆਂ ਦੇ ਉੱਪਰ ਜਾਵੇਗੀ, ਫਿਰ ਕਿਧਰੇ ਜਾ ਕੇ ਫਲ ਤੱਕ ਅੱਪੜੇਗੀ। ਪਰ ਸਤਿਗੁਰ ਦੇ ਘਰ ਦੇ ਵਿੱਚ ਪੰਛੀਆਂ ਦੀਆਂ ਉਡਾਰੀਆਂ ਲੱਗਦੀਆਂ ਹਨ, ਪੰਛੀ ਸਿੱਧਾ ਉਡਾਰੀ ਮਾਰ ਕੇ ਫਲ ਤੱਕ ਅੱਪੜ ਜਾਂਦਾ ਹੈ। ਜਿਹੜੀਆਂ ਜਿਹੜੀਆਂ ਅਵਸਥਾਵਾਂ ਦਾ ਜ਼ਿਕਰ ਯੋਗੀਆਂ ਨੇ ਕੀਤਾ ਹੈ, ਹੋਰ ਸੰਸਾਰ ਦੇ ਧਾਰਮਿਕ ਲੋਕਾਂ ਨੇ ਕੀਤਾ ਹੈ, ਸਾਰਾ ਕੁਝ ਹੁੰਦਾ ਹੈ ਗੁਰੂ ਦੇ ਜੀਵਨ ਦੇ ਵਿੱਚ ਵੀ, ਸਿੱਖ ਦੇ ਜੀਵਨ ਦੇ ਵਿੱਚ ਵੀ, ਪਰ ਸਾਧ ਸੰਗਤ ਜੀ ਹੱਠ ਯੋਗ ਨਹੀਂ। ਸਾਰੀਆਂ ਅਵਸਥਾਵਾਂ ਆਉਂਦੀਆਂ ਹਨ ਪਰ ਸੁੱਤੇ ਸਿੱਧ ਆਉਂਦੀਆਂ ਹਨ, ਹੱਠ ਯੋਗ ਕਰਨ ਦੀ ਲੋੜ ਨਹੀਂ। ਦਸਮ ਸਥਾਨ ਕੇ ਸਮਾਨ ਕੌਣ ਭੌਣ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵਈ, ਉਨਮਨੀ ਜੋਤ ਪਟੰਤਰ ਦੀਜੈ ਕੌਣ ਜੋਤ, ਸ੍ਰੀ ਗੁਰੂ ਦਿਖਾਵੈ ਜਾਹੇ ਤਾਹੀ ਬਨ ਆਵਈ। ਅਨਹਦ ਨਾਦ ਸੰਸਰ ਕੌਣ ਨਾਦ ਬਾਦ, ਸ੍ਰੀ ਗੁਰੂ ਸੁਣਾਵੈ ਜਾਹੇ ਤਾਹੀ ਬਨ ਆਵਈ, ਨਿਜਰ ਅਪਾਰ ਧਾਰ ਤੁਲਨਾ ਅੰਮ੍ਰਿਤ ਰਸ, ਅਪਿਓ ਪੀ ਆਵੈ ਜਾਹੇ ਤਾਹੀ ਮੈਂ ਸਮਾਵਈ। ਸਭ ਕੁਝ ਹੁੰਦਾ ਹੈ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਵੀ, ਪਰ ਗੁਰੂ ਨੇ ਸਿੱਖ ਨੇ ਪ੍ਰਾਣਾਯਾਮ ਨਹੀਂ ਕਰਨਾ, ਯੋਗੀਆਂ ਵਾਲਾ ਰਸਤਾ ਨਹੀਂ ਅਖਤਿਆਰ ਕਰਨਾ ਵੀ ਇੱਧਰ ਨੂੰ ਸਾਹ ਕਰੋ ਫਿਰ ਇੱਧਰ ਨੂੰ ਸਾਹ ਕੱਢੋ। ਕਈ ਡੇਰੇਦਾਰ ਇਸ ਤਰ੍ਹਾਂ ਦੇ ਢੰਗ ਤਰੀਕੇ ਦੱਸਦੇ ਹਨ।
ਜਦ ਕਿਸੇ ਸਿੱਖ ਦੇ ਜੀਵਨ ਦੇ ਵਿੱਚ ਲਗਾਤਾਰ ਪਰਮਾਤਮਾ ਦੀ ਯਾਦ ਚੱਲ ਪਵੇ, ਫਿਰ ਸਵਾਸ ਕੋਈ ਪਿੱਛੇ ਨਹੀਂ ਰਹਿ ਜਾਂਦੇ, ਫਿਰ ਸਵਾਸ ਗਿਰਾਸ ਪਰਮਾਤਮਾ ਦਾ ਨਾਮ, ਸਵਾਸ ਗਿਰਾਸ ਪਰਮਾਤਮਾ ਦੀ ਹਾਜ਼ਰੀ ਰਹਿੰਦੀ ਹੈ। ਵੱਖਰੇ ਤੌਰ 'ਤੇ ਸਾਹਾਂ ਨੂੰ ਪੁੱਠੀਆਂ ਸਿੱਧੀਆਂ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਸਾਰਾ ਕੁਝ ਹੁੰਦਾ ਹੈ। ਫਿਰ ਸਤਿਗੁਰੂ ਜੀ ਦੱਸਦੇ ਹਨ ਕਿ ਜਿਸ ਵਕਤ ਗੁਰਮੁਖ ਸਵਾਸ ਗਿਰਾਸ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਕਹਿੰਦੇ ਫਿਰ ਉਹਨਾਂ ਦਾ ਵਿਸ਼ਵਾਸ ਅਕੱਟ ਹੋ ਜਾਂਦਾ ਹੈ। ਲਹਿ ਜਾਏ ਮਨ ਕੀ ਚਿੰਦ, ਜਿਹੜੀ ਮਨ ਦੀ ਚਿੰਤਾ ਹੈ ਸਾਰੀ ਕਹਿੰਦੇ ਫਿਰ ਗੁਰਮੁਖ ਦੀ ਦੂਰ ਹੋ ਜਾਂਦੀ ਹੈ, ਚਿੰਤਾ ਨਹੀਂ ਰਹਿ ਜਾਂਦੀ। ਕੰਮ ਕਰਦੇ ਹਨ ਪਰ ਚਿੰਤਾ ਤੋਂ ਮੁਕਤ ਹੋ ਕੇ ਕਰਦੇ ਹਨ, ਚਿੰਤਾ ਨਹੀਂ ਕਰਦੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਜਿਵੇਂ ਸਾਧ ਸੰਗਤ ਜੀ, ਸੂਫੀ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ, ਅੱਬੂ ਕਲੰਦਰ ਨਾਮ ਦਾ ਇੱਕ ਸੂਫੀ ਮਹਾਂਪੁਰਸ਼ ਹੋਇਆ ਹੈ, ਜਿਸ ਵਕਤ ਤੋਂ ਭਗਤੀ ਕਰਨ ਵਾਸਤੇ ਘਰੋਂ ਨਿਕਲਿਆ, ਕਹਿੰਦੇ ਇੱਕ ਉਸਨੇ ਆਪਣੇ ਹੱਥ ਦੇ ਵਿੱਚ ਰੱਸੀ ਲੈ ਲਈ, ਇੱਕ ਉਸਨੇ ਆਪਣੇ ਹੱਥ ਦੇ ਵਿੱਚ ਡੋਲ ਲੈ ਲਿਆ। ਵਿਚਰਦਾ ਹੈ, ਭਗਤੀ ਕਰੀ ਜਾਂਦਾ ਹੈ, ਦੂਰੋਂ ਦੇਖਿਆ ਕਿ ਇੱਕ ਹਿਰਨ ਕਿਸੇ ਖੂਹ ਦੇ ਉੱਪਰੋਂ ਪਾਣੀ ਪੀ ਰਿਹਾ ਹੈ। ਪਹੁੰਚ ਗਿਆ ਉੱਥੇ ਵੀ, ਚਲੋ ਮੈਂ ਵੀ ਪਾਣੀ ਪੀ ਲੈਂਦਾ ਹਾਂ। ਜਦ ਖੂਹ ਦੇ ਕਿਨਾਰੇ 'ਤੇ ਪਹੁੰਚਿਆ, ਖੂਹ ਦਾ ਪਾਣੀ ਜਿਹੜਾ ਸੀ ਨਾ, ਸਾਰਾ ਹੇਠਾਂ ਲੈ ਗਿਆ। ਉਸੇ ਵਕਤ ਅਕਾਲ ਪੁਰਖ ਵਾਹਿਗੁਰੂ ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ ਕਿ ਹੇ ਖੁਦਾ, ਮੇਰੇ ਨਾਲੋਂ ਤਾਂ ਹਿਰਨੀ ਚੰਗਾ ਹੈ। ਜਦ ਉਸਦੀ ਵਾਰੀ ਸੀ ਪਾਣੀ ਉੱਪਰ ਸੀ, ਜਦ ਮੇਰੀ ਵਾਰੀ ਆਈ ਹੈ ਪਾਣੀ ਸਾਰਾ ਹੇਠਾਂ ਲੈ ਗਿਆ ਹੈ। ਕਹਿੰਦੇ ਫਿਰ ਆਕਾਸ਼ ਬਾਣੀ ਹੋਈ, ਆਖਣ ਲੱਗੇ ਐ ਫਕੀਰ, ਹਿਰਨ ਦਾ ਕੇਵਲ ਮੇਰੇ ਉੱਪਰ ਤਵੱਕਾ ਸੀ, ਉਸਦੇ ਕੋਲ ਨਾ ਤਾਂ ਡੋਲ ਸੀ ਨਾ ਰੱਸੀ ਸੀ, ਤੇਰੇ ਹੱਥ ਦੇ ਵਿੱਚ ਡੋਲ ਹੈ, ਤੇਰੇ ਹੱਥ ਦੇ ਵਿੱਚ ਰੱਸੀ ਹੈ, ਤੂੰ ਘਰੋਂ ਲੈ ਕੇ ਆਇਆ ਹੈ, ਹੁਣ ਰੱਸੀ ਅਤੇ ਡੋਲ ਖੂਹ ਦੇ ਵਿੱਚ ਲਮਕਾ, ਪਾਣੀ ਕੱਢ ਕੇ ਪੀ ਲੈ। ਕਹਿੰਦੇ ਫਕੀਰ ਵੀ ਫਿਰ ਬੜੇ ਉੱਚੀ ਅਵਸਥਾ ਦੇ ਮਾਲਕ ਆਉਂਦੇ ਹਨ, ਕਹਿੰਦੇ ਨਹੀਂ ਖੁਦਾ, ਹੁਣ ਮੈਂ ਇਸ ਤਰੀਕੇ ਦੇ ਨਾਲ ਪਾਣੀ ਨਹੀਂ ਪੀਵਾਂਗਾ। ਉਸੇ ਵਕਤ ਹੀ ਰੱਸੀ ਅਤੇ ਡੋਲ ਨੂੰ ਵਗਾਹ ਮਾਰਿਆ, ਹੁਣ ਰੱਸੀ ਉੱਪਰ, ਹੁਣ ਡੋਲ ਦੇ ਉੱਪਰ ਤਵੱਕਾ ਨਹੀਂ ਰੱਖਾਂਗਾ, ਹੁਣ ਤੇਰੇ ਉੱਪਰ ਹੀ ਵਿਸ਼ਵਾਸ ਰੱਖਾਂਗਾ, ਪਿਲਾਏਗਾ ਤਾਂ ਪੀ ਲਵਾਂਗੇ, ਨਹੀਂ ਤਾਂ ਇੰਝ ਹੀ ਰਹਾਂਗੇ। ਉਸੇ ਵਕਤ ਹੀ ਜਿਹੜਾ ਪਾਣੀ ਸੀ ਖੂਹ ਦੇ ਉੱਪਰ ਆ ਗਿਆ, ਫਕੀਰ ਨੇ ਪੀਤਾ। ਕਹਿ ਦੇਣਾ ਸੌਖਾ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਪਰ ਸੱਚ ਜਾਣਨਾ, ਆਪਾਂ ਬੰਦਿਆਂ ਦੇ ਉੱਪਰ ਜ਼ਿਆਦਾ ਵਿਸ਼ਵਾਸ ਕਰਦੇ ਹਾਂ, ਗੁਰੂ ਦੇ ਵਿੱਚ ਵਿਸ਼ਵਾਸ ਨਹੀਂ, ਪਰਮਾਤਮਾ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ। ਜਦ ਬੰਦੇ ਦਾ ਪਰਮਾਤਮਾ ਦੇ ਉੱਪਰ ਵਿਸ਼ਵਾਸ ਆ ਜਾਵੇ, ਗੁਰੂ ਦੇ ਵਿੱਚ ਭਰੋਸਾ ਵੱਧ ਜਾਵੇ, ਫਿਰ ਘਾਟਾ ਵੀ ਕਿਸੇ ਗੱਲ ਦਾ ਨਹੀਂ ਰਹਿੰਦਾ, ਫਿਰ ਸਤਿਗੁਰੂ ਜੀ ਰਹਿਮਤਾਂ ਵੀ ਕਰਦੇ ਹਨ। ਕਹਿੰਦੇ ਜਿਸ ਵਕਤ ਗੁਰਮੁਖ ਸਵਾਸ ਗਿਰਾਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜ ਜਾਂਦੇ ਹਨ, ਫਿਰ ਉਹਨਾਂ ਦੀ ਹਰ ਪ੍ਰਕਾਰ ਦੀ ਚਿੰਤਾ ਮੁੱਕ ਜਾਂਦੀ ਹੈ। ਰੇਚਿਤ ਚੇਤ ਚੇਤਸ ਕੀ ਨਾ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਪ੍ਰਭੂ ਹਮਾਰਾ। ਕਹਿੰਦੇ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਦੇਂਦਾ ਸੀ ਇੱਥੇ ਵੀ ਦੇਵੇਗਾ, ਵਿਸ਼ਵਾਸ ਬਣ ਜਾਂਦਾ ਹੈ, ਭਰੋਸਾ ਬਣ ਜਾਂਦਾ ਹੈ ਗੁਰੂ ਦੇ ਪਿਆਰਿਆਂ ਨੂੰ, ਪਰਮਾਤਮਾ ਦੇ ਭਗਤਾਂ ਨੂੰ। ਹਰ ਪ੍ਰਕਾਰ ਦੀ ਜਿਹੜੀ ਚਿੰਤਾ ਹੈ ਮੁੱਕ ਜਾਂਦੀ ਹੈ, ਬੰਦਿਆਂ ਦੇ ਵਿੱਚ ਵਿਸ਼ਵਾਸ ਨਹੀਂ ਰਹਿੰਦਾ, ਗੁਰੂ ਦੇ ਵਿੱਚ ਵਿਸ਼ਵਾਸ ਵੱਧ ਜਾਂਦਾ ਹੈ।
ਮੇਰੇ मन जाप प्रभ का नाओ।
हे मेरे मना उस वाहिगुरु जो प्रभता दा मालक है जिहड़ा सारिआं तों वड्डी जिसदे कोल प्रभता है उस वाहिगुरु दा नाम जपना कर।
सुख सहज आनंद पावहि मिली निर्मल थाओ।
परमात्मा दा नाम जपण दे नाल हर प्रकार दे सुख मिलदे हन। जिथे परमात्मा दी याद आ जावे उथे फिर किसे किस्म दी कोई कमी नहीं रहिंदी। संसारी सुख मिलदे हन, आत्मक अडोलता मिलदी है अते ना नाश होण वाला जिहड़ा सुख जिसनूं आनंद दा रूप बयान कीता है उसकी प्राप्ति होंदी है। विश्राम दे के उपदेश करते हैं।
साध संग उधार एहो मन आठ पहर आराध।
साधुआं दी गुरमुखां दी सेवा सिमरन करन वालियां दी संगत करिया कर उधार हो जावेगा। और कहिंदे फिर अठे पैर उस वाहिगुरु परमेश्वर नूं आराध्या कर जपद्या 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 फिर तेरी अवस्था आराधन तक अपड़ जावेगी। फिर स्वास गिरास सदा वास्ते ही परमात्मा दी याद दे विच जुड़ जावेगा।
काम क्रोध अहंकार बिन सै मिटे सगल उपाद।
फिर कहिंदे जिहड़े बहुत वड्डे वड्डे जीवन दे विच ऐब हन जिहड़े अवगण हन काम क्रोध अहंकार जिहड़े बहुत भारी दुखदाई हन। हे कामंग नरक विश्रामंग बहु जोनी परमावण हे कल मूल क्रोधंक दंच करुणा नव परजते हे जन्म मरण मूलंग अहंकारंग पापात्मा। ये सारे अवगुणा का नाश हो जाएगा परमात्मा का नाम जपद्या। जद ही किसी का गुरु की बाणी दे विच ध्यान जुड़न लग पैंदा है जद ही किसी का परमात्मा के नाम दे विच ध्यान जुड़न लग पैंदा है फिर पापां का नाश हुंदा है।
अटल छेद अभेद स्वामी शरण ताकी आओ।
अटल तो भावे के जो सदीव काल वास्ते ही समाधि लीन है परमात्मा। बटक बीज में रव रहे हो जाको तीन लोक विस्थार सारे पासे व्यापक है। और कहिंदे अछेद जिस दे विच किसे किस्म दी कोई कमी नहीं छिदर नहीं घाट नहीं है। साध संगत जी दसां पातशाहियां दे विच संपूर्ण परमात्मा वाले गुण हैं। किसी किस्म की कोई रंचक मात्र भी घाट नहीं। इस करके गुरु नूं परमेश्वर का रूप किया गया है। गुरु गोविंद गोविंद गुरु है नानक भेद न भाई। गुरु नानक देव गोविंद रूप। कहिंदे सारे संतां भगतां ने संसार दे विच आके कोई ना कोई हीला वसीला बनाया कोई घालना घाली पर सतगुरां नूं घालना घालण दी की लोड़ सी। सतगुरु जी गोविंद रूप हन परमात्मा दा रूप हन। धन्ने सेव्या बाल बुद्ध त्रिलोचन गुरमिल भई सिद्ध बेणी को गुरु कियो परगा सर्वदास ध्याए प्रभ अनूप गुरु नानक देव गोविंद रूप। अभेद जिस दे विच किसी प्रकार का कोई भिन्न भेद नहीं ना जात करके ना पात करके ना वर्ण करके ना वंड करके जड़ा अजोड़ है बिल्कुल ऐसे मालक की शरण दे विच आओ अते जड़ा अभेदता का ही उपदेश देंदा है। ऐसे वाहिगुरु परमेश्वर की शरण दे विच पैना चाहिदा है।
चरण कमल अराध हिरदय एक सो लिव लाओ।
वाहिगुरु जी दे चरण कमलां नूं हिरदे दे विच कहिंदे आराधन करो उसका ध्यान धारो अपने हिरदे दे विच वाहिगुरु जी दे परमात्मा दे चरणां नूं टिकाओ नाम नूं टिकाओ। एक दे विच अपने लिव लगाओ एक दे विच अपना ध्यान जोड़ो एक वाहिगुरु जी दे विच अपनी सुरत जोड़ो कोशिश करो। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੰਦਾ ਕੋਸ਼ਿਸ਼ ਨਹੀਂ ਕਰਦਾ। ਜੈਸੋ ਮਨ ਲੇਖਕ ਕੋ ਲਾਗਤ ਹੈ ਲੇਖੈ ਵਿਖੈ ਹਰ ਜਸ ਲਿਖਤ ਨਾ ਤੈਸੋ ਠਹਿਰਾਵਈ। ਜਿੰਨੀ ਇਕਾਗਰਤਾ ਦੇ ਨਾਲ ਬੰਦਾ ਸੰਸਾਰੀ ਗੱਲਾਂ ਬਾਤਾਂ ਨੂੰ ਨੋਟ ਕਰਦਾ ਹੈ ਲਿਖਦਾ ਹੈ ਨਾ, ਓਨੀ ਇਕਾਗਰਤਾ ਦੇ ਨਾਲ ਕਹਿੰਦੇ ਪਰਮਾਤਮਾ ਦਾ ਜਸ ਨਹੀਂ ਲਿਖਦਾ ਆਪਣੇ ਹਿਰਦੇ ਦੇ ਵਿੱਚ। ਜੈਸੋ ਮਨ ਬਨ ਜੋ ਬਿਹਾਰ ਕੇ ਬਿਥਾਰ ਵਿਖੈ ਸ਼ਬਦ ਸੁਰਤ ਅਵਗਾਹਨ ਨਾ ਪਾਵੇ। ਜਿੰਨੀ ਇਕਾਗਰਤਾ ਵਣਜ ਵਿਹਾਰਾਂ ਦੇ ਵਿੱਚ ਬਣਾਉਂਦਾ ਹੈ ਓਨੀ ਪਾਠ ਕਰਦਿਆਂ ਕਿੱਥੇ ਬਣਾਉਂਦਾ ਹੈ, ਪਤਾ ਹੀ ਨਹੀਂ ਚੱਲਦਾ ਕਦੋਂ ਜਪਜੀ ਸਾਹਿਬ ਦਾ ਭੋਗ ਪੈ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ ਕਦ ਪੰਜ ਬਾਣੀਆਂ ਪੜੀਆਂ ਜਾਂਦੀਆਂ ਹਨ। ਕਹਿੰਦੇ ਇਕਾਗਰਤਾ ਬਣਾਓ ਵਾਹਿਗੁਰੂ ਦੇ ਨਾਮ ਦੇ ਵਿੱਚ, ਬਾਣੀ ਦੇ ਵਿੱਚ ਆਪਣਾ ਧਿਆਨ ਜੋੜੋ। ਇੱਕਦਮ ਤਾਂ ਜੁੜ ਨਹੀਂ ਜਾਣਾ ਪਰ ਕੋਸ਼ਿਸ਼ ਕਰੋ। ਜਿਹੜੇ ਕੋਸ਼ਿਸ਼ ਕਰਦੇ ਹਨ ਧਿਆਨ ਦੌੜੇਗਾ, ਉਸਨੂੰ ਫਿਰ ਪਕੜ ਕੇ ਗੁਰੂ ਦੇ ਸ਼ਬਦ ਦੇ ਵਿੱਚ ਜੋੜੋ, ਕੋਸ਼ਿਸ਼ ਕਰੋ। ਨਾਮ ਦੇ ਵਿੱਚ ਆਪਣਾ ਧਿਆਨ ਜੋੜੋ, ਨਾਮ ਦੇ ਵਿੱਚ ਆਪਣੀ ਲਿਵ ਜੋੜਨਾ ਕਰੋ। ਜੈਸੋ ਮਨ ਕਨ ਕਨਕੋ ਕਾਮਨੀ ਸਨੇਹ ਵਿਖੈ ਸਾਧ ਸੰਗਤ ਪਲ ਨੇਹੋ ਨਾ ਲਗਾਵੇ। ਤੈਸੇ ਮਾਇਆ ਬੰਧ ਧੰਦ ਅਵਧ ਬਿਹਾਏ ਜਾਏ ਗੁਰ ਉਪਦੇਸ਼ਹੀਨ ਪਾਛੈ ਪਛਤਾਵਈ। ਜੇਕਰ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇਕਾਗਰਤਾ ਦੇ ਨਾਲ ਸੁਣੀਏ ਫਿਰ ਜੀਵਨ ਬਦਲ ਜਾਂਦਾ ਹੈ, ਬੇਧਿਆਨੀ ਦੇ ਨਾਲ ਨਹੀਂ। ਸਤਿਗੁਰੂ ਜੀ ਸਮਝਾ ਰਹੇ ਹਨ ਵੀ ਇੱਕ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਧਿਆਨ ਜੋੜਨਾ ਕਰੋ।
ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ।
ਵਾਹਿਗੁਰੂ ਭਾਵੇਂ ਗੁਣਾਂ ਦਾ ਸਾਗਰ ਹੈ, ਆਪਾਂ ਭਾਵੇਂ ਔਗੁਣਾਂ ਦੇ ਸਾਗਰ ਹਾਂ। ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਿਣਿਆ ਜਾ ਸਕਦਾ, ਕਿੰਨੇ ਕੁ ਪਰਮਾਤਮਾ ਦੇ ਵਿੱਚ ਗੁਣ ਹਨ, ਸਾਡੇ ਔਗੁਣਾਂ ਨੂੰ ਨਹੀਂ ਗਿਣਿਆ ਜਾ ਸਕਦਾ। ਆਮ ਤੌਰ 'ਤੇ ਸੰਸਾਰ ਦੇ ਵਿੱਚ ਜਿਹੜਾ ਸੰਬੰਧ ਜੁੜਦਾ ਹੈ ਗੁਣਾਂ ਔਗੁਣਾਂ ਦੇ ਲਿਹਾਜ਼ ਦੇ ਨਾਲ ਜੁੜਦਾ ਹੈ। ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰੰਦੇ। ਅਮਲੀਆਂ ਨੂੰ ਅਮਲੀ ਚੰਗੇ ਲੱਗਦੇ ਹਨ, ਸੋਫੀਆਂ ਨੂੰ ਸੋਫੀ ਚੰਗੇ ਲੱਗਦੇ ਹਨ। ਗੁਣਾਂ ਦੇ ਲਿਹਾਜ਼ ਦੇ ਨਾਲ ਸੰਬੰਧ ਜੁੜਦਾ ਹੈ, ਪਰ ਇੱਥੇ ਇੱਕ ਐਸਾ ਅਜੀਬੋ ਗਰੀਬ ਸੰਬੰਧ ਹੈ। ਪਰਮਾਤਮਾ ਗੁਣਾਂ ਦਾ ਸਾਗਰ ਹੈ, ਆਪਾਂ ਔਗੁਣਾਂ ਦੇ ਸਾਗਰ ਹਾਂ, ਪਰ ਕਹਿੰਦੇ ਗਲ ਦੇ ਵਿੱਚ ਪੱਲਾ ਪਾ ਕੇ ਬੇਨਤੀ ਕਰੀਏ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਪਰਮਾਤਮਾ ਖਿਮਾ ਕਰ ਦੇਵੇਗਾ, ਪਰਮਾਤਮਾ ਦੇ ਨਾਲ ਸੰਬੰਧ ਜੁੜ ਜਾਵੇਗਾ।
ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ।
ਸਾਰੇ ਹੀ ਸੁਖ, ਸਾਰੇ ਸੁੱਖਾਂ ਦਾ ਮੂਲ ਜੋ ਪਰਮਾਤਮਾ ਦਾ ਨਾਮ ਹੈ, ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਉਸ ਨਾਮ ਨੂੰ ਜਪਣਾ ਕਰੀਏ। ਸੋ ਮੂਲ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਦੋ ਨੁਕਤੇ ਸਾਡੇ ਧਿਆਨ ਦੇ ਵਿੱਚ ਲਿਆਉਂਦੇ ਹਨ। ਇੱਕ ਗੁਰੂ ਦੇ ਪਰਉਪਕਾਰਾਂ ਨੂੰ ਯਾਦ ਰੱਖੀਏ, ਜਿਹੜੇ ਜਿਹੜੇ ਸਤਿਗੁਰਾਂ ਨੇ ਸਾਡੇ ਉੱਪਰ ਪਰਉਪਕਾਰ ਕੀਤੇ ਹਨ, ਜਿਹੜੇ ਜਿਹੜੇ ਪਰਉਪਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਹਨ। ਗੁਰੂ ਦੇ ਨਾਲ ਜੁੜਨ ਤੋਂ ਬਗੈਰ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਇਸ ਕਰਕੇ ਪਹਿਲੇ ਗੁਰੂ ਦੇ ਨਾਲ ਜੁੜੀਏ। ਗੁਰੂ ਦੇ ਨਾਲ ਜੁੜਨਾ ਕੀ ਹੈ? ਗੁਰੂ ਦੀ ਸਿੱਖਿਆ ਦੇ ਨਾਲ ਜੁੜਨਾ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਫਿਰ ਦੂਸਰੇ ਨੰਬਰ 'ਤੇ ਸਮਝਾਉਂਦੇ ਹਨ ਕਿ ਉਹ ਜੋ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਆਪਾਂ ਨਾਮ ਦੇ ਨਾਲ ਜੁੜਨਾ ਕਰੀਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਆਓ ਇੱਕ ਵਾਰੀ ਦੁਬਾਰਾ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ, ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।